गुरु रूप प्यारी सात संगत जी, वाहिगुरु जी का खालसा, वाहिगुरु जी की फतेह। भाई साहब भाई वीर सिंह जी की एक जीवन झलक है जिसका सिरलेख है बीबी रखा। बीबी रखा नू एक ऐसी बीमारी हो गई सी कि डॉक्टरों ने जवाब दे देता। उसकी माँ भाई साहब जी पास आई कि मैं अपनी धी नू किवें दसा कि तू कुछ ही दिनों विच इस संसार तो चले जाना है। तो भाई साहब जी ने कहा, तुसी चिंता ना करो, मैं उसनू दसांगा तो वह दुखी नहीं होगी। सो भाई साहब जी ने किवें बीबी रखा नू समझाया, आओ प्यार नाल सरवण करन दी कोशिश करिए जी। भाई साहब जी दे मामा जी दी एक साली सी जिसका नाम सी माई रुकमण। उन्हां दा घर नेड़े ही सी ते उसका इस खानदान नाल संबंध होण करके आउण जाण अपने घर वांग ही सी। वह माई भाई साहब जी दसदे सन कि मैनू बड़ा प्यार करदी सी। उसकी एक लड़की सी जिसका नाम सी रखा। वो बीबी बड़ी ही भोली भाली सी। निक्के होंदे असी भैण भरा इकट्ठे खेडदे भी रहे सन। उस बीबी का सक्का भरा कोई ना होण करके वह सक्के भरा वाला प्यार मेरे विच ही वेखदी सी। वह जवान होई तां व्याई वरी गई, पर उहदा सूधापन ते भोलापन उसे तरह ही रहा जिस तरह छोटिया होंदिया सी। वाहिगुरु की नेत नाल उसनू तपैदिक जिहा नामुराद रोग लग गया ते वह बीबी फिर मां की टहल का ही पात्र बन गई। असां भी उसके इलाज का बड़ा यतन किया। डॉक्टर हकीमां ने वाहां लाइया, खाद खुराक जो भी डॉक्टर दसन भावें वह किन्नी ही महंगी क्यों ना होवे, फिर भी मंगाउणी ते कोशिश करते रहे कि किवें यह बीबी राजी हो जाए। पर आखिर वैदा हकीमां ने जवाब दे दिता कि हुण ये बच नहीं सकती ते रोग लाइलाज हो गया है। ये खबर माई रुकमण लई जिस दी जिगर दी बोटी ते इको एक धी प्यार दा आसरा दिस रही सी अखां अगों अलोप हुंदी दिसी। पर गुरु बाणी दे प्रेम ने ते नाम दी ठंड ने माई नू इस खुबण विचों तां जरा को होश विच रखिया। पर ए विचार फिर होर डूंगे घाव लाउण लगी कि बच्ची नू जिस वेले पता लगा कि उसने नहीं जीउणा तां जे इसने महीने नू टुरना है तां सदमा खा के दो चौं दिनां विच ही पार होवेगी। भाई साहब जी ने माई नू कहा कि तू फिक्र ना कर, मैं बीबी नाल गल करांगा ते उसनू उदास नहीं होण देंगा। उन्हां नू यह भरोसा सी कि इन्हां दा प्यार बड़ा है ते यह फकीरी ते परमार्थिक सुभाव वाले हन, चंगे योग तरीके नाल बीबी नू समझा देंगे। सो इतमीनान विच होई तां भाई साहब जी दसदे सन कि असी बीबी दे पास जा बैठे ते कहा, रखा मैं एक दो गल्लां तेरे नाल करनियां हन। तू दस कि जे असां सारियां दी सलाह होवे वलैत जाण दी, मैं भी जाना होवे तेरे माता जी ते मेरे पिता जी आदि, पर घर विच ये सलाह होवे कि तैनू असी पहले वलैत टोरीए कि तू उथे चल के जमीन खरीदे, मकान बनवाए ते सब तैयारियां उत्थे जाके करें ते असी मगरों आईए, ताकि तू पहला टुरना पसंद करेंगी कि नहीं। उसने भोले पा उतर दिता, मैं बड़ी खुशी नाल जावांगी। उत्थे जाके चा नाल जिवें तुसी कहा है जाके जमीन खरीदांगी, मकान बनवावांगी ते उस मकान नू सजावांगी जिथे तुसी मेरे वीर माता ते भाइया जी आदि सारे आराम नाल आके टिक सको। तां असां फिर पुछिया कि साढ़े उत्थे पहुँचण तक तू उदास तां ना होवेंगी। उसने कहा, नहीं, मैं मकान आदि दी सजाव विच चाव नाल सगों रुझी रहांगी ते मैं मूलों उदास नहीं होवांगी। तद असां गल कर दिती कि हुण तुसां वाहिगुरु दे देश जाना है ते साडे लई थां थिता बनाउणा है, सो हुण तुसी चाव नाल जाओगे ना, उदास ना नहीं ना होवोगे। उसने अगों भोले पाले अंदाज विच कहा, उदासी का दी, मैं तां खुशी खुशी जावांगी। उदास तां हुंदी जे तुसां सारिया ने उत्थे ना आउणा हुंदा। तुसां जदों उत्थे आउणा है ते मैं सगों पहलां चल के आपदे आराम लई थां टिकाणा सवारांगी, जिथे मेरा वीरा टिके, मां सुखां नाल रहे। फिर असां कहा, ਉਸ ਵਲਾਇਤ ਵਿੱਚ ਜਿਹੜਾ ਧਨ ਨਾਲ ਜਾ ਸਕਦਾ ਹੈ ਉਹ ਵੀ ਤੈਨੂੰ ਲਿਜਾਣਾ ਚਾਹੀਦਾ ਹੈ, ਤਾਂ ਕਿ ਉੱਥੇ ਤੇਰੇ ਕੰਮਾਂ ਵਿੱਚ ਤੰਗੀ ਨਾ ਹੋਵੇ ਅਤੇ ਤੈਨੂੰ ਵੀ ਹਰ ਤਰ੍ਹਾਂ ਸਹਾਇਕ ਹੋਵੇ। ਉੱਥੇ ਇੱਥੋਂ ਦੇ ਪੈਸੇ ਧੇਲੇ ਕੰਮ ਨਹੀਂ ਆਉਂਦੇ, ਪਰ ਇੱਕ ਚਾਰ ਅੱਖਰਾਂ ਨਾਮ ਵਾਹਿਗੁਰੂ ਹੈ, ਇਹ ਜਿੰਨਾ ਇਕੱਠਾ ਕਰਕੇ ਤੁਸੀਂ ਲੈ ਜਾਓਗੇ ਉਨੇ ਵੱਡੇ ਧਨੀ ਅਤੇ ਸੁਖੀ ਰਹੋਗੇ। ਪਰ ਇਹ ਧਨ ਇਕੱਠਾ ਹੁੰਦਾ ਹੈ ਸਿਮਰਨ ਕਰਨ ਨਾਲ, ਸਿਮਰਨ ਐਸਾ ਕਿ ਕੋਈ ਸਵਾਸ ਖਾਲੀ ਨਾ ਜਾਏ, ਵਾਹਿਗੁਰੂ ਦੀ ਯਾਦ ਸਦਾ ਬਣੀ ਰਹੇ। ਇਹ ਉਸ ਬੀਬੀ ਨੂੰ ਨਾਮ ਵਿੱਚ ਦ੍ਰਿੜ ਕੀਤਾ ਗਿਆ ਤਾਂ ਉਹ ਚਾਉ ਨਾਲ ਨਾਮ ਵਿੱਚ ਲੱਗ ਗਈ ਅਤੇ ਬੜੀ ਖਿੱਚ ਅਤੇ ਪਿਆਰ ਨਾਲ ਲੱਗ ਗਏ। ਫਿਰ ਤਾਂ ਜਿਹੜਾ ਕੋਈ ਆ ਕੇ ਕਹਿ ਵੀ ਦਿੰਦਾ ਕਿ ਬੀਬੀ ਤੂੰ ਮਰ ਜਾਣਾ ਹੈ, ਤਾਂ ਉਹ ਉਸੇ ਤਰ੍ਹਾਂ ਭੋਲੇ ਪਾ ਕਹਿੰਦੀ ਕਿ ਨਹੀਂ, ਮੈਂ ਤਾਂ ਵਾਹਿਗੁਰੂ ਦੇ ਦੇਸ਼ ਜਾਣਾ ਹੈ, ਉੱਥੇ ਜਾ ਕੇ ਆਪਣੇ ਆਉਣ ਵਾਲੇ ਵੀਰ, ਮਾਂ ਅਤੇ ਹੋਰ ਪਿਆਰੇ ਸੰਬੰਧੀਆਂ ਲਈ ਯੋਗ ਮਕਾਨ ਬਣਾਵਾਂਗੀ ਅਤੇ ਹੁਣ ਮੈਂ ਉੱਥੇ ਖਰਚਣ ਵਾਸਤੇ ਧਨ ਇਕੱਠਾ ਕਰ ਰਹੀ ਹਾਂ। ਦੱਸਦੇ ਹਨ ਕਿ ਉਸ ਬੀਬੀ ਦੇ ਅੰਤਲੇ ਸਵਾਸ ਬੜੇ ਸ਼ਾਂਤ ਅਤੇ ਠੰਡ ਵਿੱਚ ਗੁਜ਼ਰੇ। ਐਸੀ ਮੌਤ ਜੋਗੀਆਂ ਦੀ ਵੀ ਘੱਟ ਹੀ ਸੁਣਨ ਵਿੱਚ ਆਈ ਹੈ, ਜੈਸੀ ਉਸ ਬੀਬੀ ਦੀ ਵਿਸ਼ਵਾਸ ਅਤੇ ਭਰੋਸੇ ਵਿੱਚ ਹੋਈ। ਭਾਈ ਬੂੜ ਸਿੰਘ ਜੀ ਮਾਈ ਰੁਕਮਣ ਪਾਸ ਆਏ ਅਤੇ ਮਾਈ ਨੂੰ ਕਹਿਣ ਲੱਗੇ, ਮਾਈ ਲੋਕ ਤਾਂ ਤੈਨੂੰ ਪਰਚਾਉਣ ਲਈ ਆਉਂਦੇ ਹਨ, ਪਰ ਮੈਂ ਤੈਨੂੰ ਵਧਾਈ ਦੇਣ ਲਈ ਆਇਆ ਹਾਂ। ਭਾਈ ਬੂੜ ਸਿੰਘ ਜੀ ਦਾ ਸਤਿਕਾਰ ਅਤੇ ਸਨਮਾਨ ਇੰਨਾ ਸੀ ਕਿ ਕੋਈ ਮੋੜਵਾਂ ਸਵਾਲ ਜਵਾਬ ਕਰਨ ਦੀ ਹਿੰਮਤ ਨਹੀਂ ਸੀ ਕਰ ਸਕਦਾ। ਮਾਈ ਸ਼ੁਕਰ ਵਿੱਚ ਜੋ ਉਹਨਾਂ ਨੇ ਬਚਨ ਕੀਤੇ ਸੁਣਦੀ ਰਹੀ। ਫਿਰ ਉਹਨਾਂ ਨੇ ਸਹਿਜ ਸੁਭਾਅ ਉਪਦੇਸ਼ ਦਿੱਤੇ ਅਤੇ ਮਾਈ ਨੂੰ ਸ਼ੁਕਰ ਵਿੱਚ ਵਸਣ ਲਈ ਡਾਂਟ ਦਿੱਤੀ ਅਤੇ ਚਲੇ ਗਏ। ਫਿਰ ਉਹਨਾਂ ਤੋਂ ਕੁਝ ਦਿਨ ਬਾਅਦ ਸੰਤ ਲਖਬੀਰ ਸਿੰਘ ਜੀ ਬੱਕਾਪੁਰ ਵਾਲੇ ਆਏ ਅਤੇ ਮਾਈ ਨੂੰ ਕਹਿਣ ਲੱਗੇ, ਮਾਈ ਅਸੀਂ ਤੈਨੂੰ ਵਧਾਈ ਦੇਣ ਆਏ ਹਾਂ, ਪਰ ਹੈ ਇਹ ਅਜੇ 2-3 ਮਹੀਨੇ ਅਗੇਤਰੀ ਇਤਿਆਦ ਵਾਕ ਕਹਿ ਕੇ ਗੱਲਾਂ ਹੋਰਨਾਂ ਗੱਲਾਂ ਵਿੱਚ ਪਾ ਕੇ ਤੀਰ ਦਿਲਾਸੇ ਦਾ ਉਪਦੇਸ਼ ਦੇ ਕੇ ਵਿਦਾ ਹੋਏ। 2 ਕੁ ਮਹੀਨੇ ਤੋਂ ਬਾਅਦ ਮਾਈ ਰੁਕਮਣ ਦੇ ਜਵਾਈ ਨੇ ਹੋਰ ਵਿਆਹ ਕਰਾ ਲਿਆ। ਵਿਆਹ ਤੋਂ 1 ਮਹੀਨਾ ਪਿੱਛੋਂ ਨਵੀਂ ਵਿਆਹਤਾ ਨੂੰ ਵਿਧਵਾ ਛੋੜ ਗਿਆ। ਤਦ ਮਾਈ ਨੂੰ ਆਣਲਾਂ ਗੁਆਂਢਲਾਂ ਲੱਗੀਆਂ ਵਧਾਈਆਂ ਦੇਣ। ਸ਼ੁਕਰ ਹੈ ਉਸ ਪਰਮਾਤਮਾ ਦਾ, ਤੇਰੀ ਧੀ ਚੰਗੇ ਵੇਲੇ ਸਮੇਟੀ ਗਈ, ਨਹੀਂ ਤਾਂ ਤੂੰ ਤਾਂ ਆਪਣੀ ਸੁੱਖਾਂ ਲੱਦੀ ਧੀ ਦਾ ਰੰਡੇਪਾ ਨਹੀਂ ਸੀ ਦੇਖ ਸਕਣਾ। ਹੁਣ ਮਾਈ ਨੂੰ ਵੀ ਸਮਝ ਆਈ ਕਿ ਭਾਈ ਬੂੜ ਸਿੰਘ ਅਤੇ ਸੰਤ ਲਖਬੀਰ ਸਿੰਘ ਹੋਰਾਂ ਦੇ ਵਧਾਈ ਦੇਣ ਦਾ ਕੀ ਅਰਥ ਸੀ। ਮਾਈ ਰੁਕਮਣ ਨੇ ਵੀ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕੀਤਾ ਅਤੇ ਅੰਤ ਸਮੇਂ ਤੱਕ ਵਾਹਿਗੁਰੂ ਦਾ ਸਿਮਰਨ ਕਰਦੀ ਹੋਈ ਪਰਲੋਕ ਚਲੀ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ